ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦਵਾਰ ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ ਜੇਤਾ ਜੀਉ ਪਿੰਡ ਸਭ ਤੇਰਾ ਤੂੰ ਅੰਤਰ ਜਾਮੀ ਪੁਰਖ ਭਗਵਾਨ ਦਾਸਨ ਦਾਸ ਕਹਿ ਜਨ ਨਾਨਕ ਜਿਹਾ ਤੂੰ ਕਰਾਏ ਹੈ ਤੇਹਾ ਹਉ ਕਰੀ ਵਖਿਆਨ ਦਾਸਨ ਦਾਸ ਕਹਿ ਜਨ ਨਾਨਕ ਜਿਹਾ ਤੂੰ ਕਰਾਏ ਹੈ ਤੇਹਾ ਹਉ ਕਰੀ ਵਖਿਆਨ ਸਤਿਗੁਰਾਂ ਦੀ ਸਾਜੀ ਨਿਵਾਜੀ ਪਰਮ ਸਨਮਾਨ ਯੋਗ ਗੁਰੂ ਸਵਾਰੀ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀਓ ਪਤਿਤ ਪਾਵਨ ਭਗਤ ਵਤਸਲ ਗਰੀਬ ਨਿਵਾਜ ਦੋ ਜਹਾਨ ਵਾਲੀ ਚਵਰ ਛਤਰ ਤਖਤ ਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਦੀ ਅਤਿਅੰਤ ਬਖਸ਼ਿਸ਼ ਰਹਿਮਤ ਦਾ ਸਦਕਾ ਅੱਜ ਪਾਵਨ ਪਵਿੱਤਰ ਦਿਹਾੜਾ ਬੰਦੀ ਛੋੜ ਦਿਵਸ ਔਰ ਨਾਲ ਹੀ ਦੀਵਾਲੀ ਦੇ ਤਿਉਹਾਰ ਤੇ ਆਪ ਸਰਬੱਤ ਸੰਗਤਾਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ। ਆਓ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰਦੇ ਹੋਏ ਰਸਨਾਂ ਦੀ ਸਾਂਝ ਬਣਾਈਏ। ਗੱਜ ਕੇ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੀ ਰਹਿਮਤ ਦੇ ਨਾਲ ਸਜੇ ਹੋਏ ਦਰਬਾਰ ਦੇ ਵਿੱਚ ਰਾਗੀ ਸਿੰਘਾਂ ਦੀ ਰਸਨਾ ਪਾਸੋਂ ਅੱਜ ਦੇ ਪਾਵਨ ਦਿਹਾੜੇ ਨੂੰ ਸਮਰਪਿਤ ਨਾਮ ਸਿਮਰਨ ਸਮਾਗਮ ਔਰ ਰਸਪ ਨੇ ਸ਼ਬਦਾਂ ਦਾ ਕੀਰਤਨ ਸਰਵਣ ਕਰਕੇ ਲਾਹਾ ਪ੍ਰਾਪਤ ਕੀਤਾ ਹੈ। ਕੁਝ ਕੁ ਸਮਾਂ ਦਾਸ ਨੂੰ ਹਾਜ਼ਰ ਹੋਇਆ ਆਪ ਸੰਗਤਾਂ ਦੇ ਦੀਦਾਰ ਕਰਨ ਦਾ। ਸਤਿਗੁਰੂ ਪਾਤਸ਼ਾਹ ਹਰਗੋਬਿੰਦ ਪਾਤਸ਼ਾਹ ਮਹਾਰਾਜ ਸਾਹਿਬ ਜੀ ਜਿਨ੍ਹਾਂ ਨੂੰ ਬੰਦੀ ਛੋੜ ਦਾਤਾ ਔਰ ਇਸੇ ਤਰੀਕੇ ਦੇ ਨਾਲ ਬੜ ਯੋਧਾ ਬਹੁ ਪਰ ਉਪਕਾਰੀ ਦੇ ਨਾਲ ਨਿਵਾਜਿਆ ਜਾਂਦਾ ਹੈ। ਜੇ ਇਸ ਦੇ ਪਿੱਛੇ ਥੋੜੀ ਜਿਹੀ ਝਾਤ ਮਾਰੀਏ ਸੋ ਇਹ ਦਿਵਾਲੀ ਦਾ ਤਿਉਹਾਰ ਤੇ ਬੰਦੀ ਛੋੜ ਦਿਵਸ ਸਿੱਖ ਮਰਿਆਦਾ ਦੇ ਵਿੱਚ ਔਰ ਚੱਲ ਰਹੀ ਸਮਾਜ ਦੀ ਪਰੰਪਰਾ ਦੇ ਵਿੱਚ ਕਿਵੇਂ ਇਕੱਤਰ ਹੋਏ। ਬੇਸ਼ੱਕ ਅਸੀਂ ਇਹ ਦੋਨਾਂ ਗਥਾਵਾਂ ਤੋਂ ਚੰਗੀ ਤਰ੍ਹਾਂ ਜਾਣੂ ਹਾਂ, ਪਰ ਫਿਰ ਵੀ ਅੱਜ ਦੇ ਇਸ ਸ਼ੁਭ ਮੌਕੇ ਅਵਸਰ ਦੇ ਉੱਪਰ ਸਾਨੂੰ ਉਹ ਆਪਣਾ ਪਿਛੋਕੜ ਯਾਦ ਕਰਨਾ ਪੈਂਦਾ ਔਰ ਨਾਲ ਦੀ ਨਾਲ ਸਾਡੀ ਨਵੀਂ ਪਨੀਰੀ ਨੂੰ ਇਸ ਦਾ ਗਿਆਨ ਹੁੰਦਾ ਰਹਿੰਦਾ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜਿਨ੍ਹਾਂ ਨੇ ਧਰਤੀ ਦੀ ਲੁਕਾਈ ਵਾਸਤੇ ਇਸ ਬ੍ਰਹਿਮੰਡ ਵਾਸਤੇ ਕੁੱਲ ਕਾਇਨਾਤ ਨੂੰ ਇਸ ਜਕੜ ਵਿੱਚੋਂ ਕੱਢਣ ਵਾਸਤੇ ਮੀਰੀ ਪੀਰੀ ਦੀਆਂ ਦੋ ਤਲਵਾਰਾਂ ਪਹਿਨੀਆਂ, ਜਦ ਇਹ ਦੋ ਤਲਵਾਰਾਂ ਪਹਿਨ ਲਈਆਂ ਮੁਗਲ ਸਮਰਾਟ ਜਹਾਂਗੀਰ ਬਾਦਸ਼ਾਹ ਦੇ ਅੰਦਰ ਤਰ੍ਹਾਂ ਤਰ੍ਹਾਂ ਦੇ ਚੰਦੂ ਵਰਗੇ ਕੋਰੀਆਂ ਸਾਜਿਸ਼ਾਂ ਘਟਣੀਆਂ ਆਰੰਭ ਕਰ ਦਿੱਤੀਆਂ ਔਰ ਬਾਦਸ਼ਾਹ ਨੂੰ ਭੜਕਾਉਣਾ ਆਰੰਭ ਕੀਤਾ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੀ ਆਰਬਲਾ ਬੜੀ ਛੋਟੀ ਹੈ। ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਦੀ ਸ਼ਹੀਦੀ ਹੋ ਚੁੱਕੀ ਹੈ ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਸਿੰਘਾਸਣ ਤੇ ਬੈਠਦਿਆਂ ਹੀ ਇਹ ਬਚਨ ਕਰ ਦਿੱਤਾ, ਹੁਕਮ ਕੀਤਾ, ਸਾਨੂੰ ਜਵਾਨੀ ਦੀ ਲੋੜ ਹੈ, ਚੰਗੇ ਘੋੜੇ ਦੀ ਲੋੜ ਹੈ, ਚੰਗੇ ਸ਼ਸਤਰ ਦੀ ਲੋੜ ਹੈ। ਜਿਸ ਨੇ ਵੀ ਗੁਰੂ ਘਰ ਦੇ ਵਿੱਚ ਕਾਰ ਭੇਟਾ ਭੇਜਣੀ ਹੈ ਉਹ ਤਿੰਨਾਂ ਵਸਤੂਆਂ ਦੇ ਵਿੱਚ ਕੋਈ ਵੀ ਵਸਤੂ ਭੇਜ ਸਕਦਾ, ਤਿੰਨੇ ਵੀ ਭੇਜ ਸਕਦਾ, ਤਿੰਨਾਂ ਚੋਂ ਇੱਕ ਵੀ ਭੇਜ ਸਕਦਾ, ਉਸ ਦੀ ਦਰਗਾਹੇ ਪ੍ਰਵਾਨ ਹੈ। ਜਦ ਇਹ ਹੁਕਮ ਸਿੱਖ ਸੰਗਤਾਂ ਦੇ ਵਿੱਚ ਪਹੁੰਚਿਆ, ਸਭ ਨੇ ਆਪੋ ਆਪਣੀ ਯੋਗਤਾ ਦੇ ਅਨੁਸਾਰ, ਜਿਸ ਦੇ ਕੋਲ ਘੋੜਾ ਚੰਗਾ ਸੀ ਜਾਂ ਸ਼ਸਤਰ ਚੰਗਾ ਸੀ ਜਾਂ ਕਿਸੇ ਕੋਲ ਜਵਾਨੀ ਸੀ, ਮਹਾਰਾਜ ਦੇ ਹਾਜ਼ਰ ਹੋਣੇ ਸ਼ੁਰੂ ਹੋਏ। ਇਹ ਸਾਰੀਆਂ ਖ਼ਬਰਾਂ ਦਿੱਲੀ ਪਹੁੰਚਣ ਲੱਗੀਆਂ। ਦਿੱਲੀ ਦੇ ਤਖ਼ਤ ਨੂੰ ਖਤਰਾ ਹੋਇਆ ਕਿ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਦੀ ਸ਼ਹੀਦੀ ਹੋਈ ਹੈ ਔਰ ਦੋ ਤਲਵਾਰਾਂ ਪਹਿਨੀਆਂ ਗਈਆਂ ਨੇ, ਇਹ ਨਤੀਜਾ ਕੋਈ ਚੰਗਾ ਆਉਣ ਵਾਲਾ ਨਹੀਂ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੂੰ ਪੱਤਰਿਕਾ ਲਿਖੀ ਗਈ ਦਿੱਲੀ ਦਰਬਾਰ ਵੱਲੋਂ ਕਿ ਤੁਸੀਂ ਇੱਥੇ ਆਓ, ਆਪ ਦੇ ਦਰਸ਼ਨ ਵਾਸਤੇ ਸਾਡਾ ਮਨ ਲੋਚਦਾ ਹੈ। ਸ਼ਰਧਾ ਚਿੱਠੀ ਦੇ ਅੰਦਰ ਭਰੀ ਗਈ ਪਰ ਉਸ ਦੇ ਅੰਦਰ ਜਿਹੜੀ ਸਾਜ਼ਿਸ਼ ਸੀ ਉਹ ਵੱਖਰੀ ਸੀ। ਉਸ ਵਕਤ ਪ੍ਰੇਮੀ ਗੁਰਸਿੱਖਾਂ ਨੇ ਕਿਹਾ ਕਿ ਸਤਿਗੁਰੂ ਪਾਤਸ਼ਾਹ ਮਹਾਰਾਜ ਆਪ ਦੀ ਆਰਬਲਾ ਛੋਟੀ ਹੈ, ਪਿਤਾ ਸਤਿਗੁਰਾਂ ਦੀ ਹੁਣੇ ਸ਼ਹੀਦੀ ਹੋਈ ਹੈ, ਜਾਣਾ ਯੋਗ ਬਣਦਾ ਨਹੀਂ। ਸਤਿਗੁਰੂ ਪਾਤਸ਼ਾਹ ਮਹਾਰਾਜ ਬੇਖੌਫ ਵਰਤਣ ਵਾਲੇ ਨਿਰਭੈ ਨਿਰਵੈਰ ਸਤਿਗੁਰੂ ਮਹਾਰਾਜ ਕਹਿਣ ਲੱਗੇ ਕੋਈ ਗੱਲ ਨਹੀਂ, ਅਸੀਂ ਜਾਵਾਂਗੇ ਔਰ ਉਸ ਬਾਦਸ਼ਾਹ ਨੂੰ ਮਿਲ ਕੇ ਆਵਾਂਗੇ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਤਿਆਰੀਆਂ ਕਸੀਆਂ, ਨਾਲ ਹੀ ਸਿੱਖ ਸੂਰਮੇ ਤਿਆਰ ਹੋਏ, ਸਨਦਬੱਧ ਤਿਆਰ ਬਰ ਤਿਆਰ ਹੋ ਕੇ ਨਾਲ ਚੱਲੇ ਨੇ। ਪੜਾਅ ਦਰ ਪੜਾਅ ਹੁੰਦਿਆਂ ਹੋਇਆਂ ਸਤਿਗੁਰੂ ਪਾਤਸ਼ਾਹ ਮਹਾਰਾਜ ਆਗਰੇ ਪਹੁੰਚੇ। ਉਸ ਵਕਤ ਜਹਾਂਗੀਰ ਦੇ ਨਾਲ ਮਿਲਾਪ ਹੋਇਆ। ਚੰਦੂ ਦੀਆਂ ਘੜੀਆਂ ਹੋਈਆਂ ਸਾਜ਼ਿਸ਼ਾਂ ਦੇ ਮੁਤਾਬਕ ਕਿ ਇਹਨਾਂ ਨੇ ਫੌਜਾਂ ਤਿਆਰ ਕਰ ਲਈਆਂ, ਹਥਿਆਰ ਰੱਖਣੇ ਸ਼ੁਰੂ ਕਰ ਦਿੱਤੇ ਨੇ, ਘੋੜੇ ਰੱਖੇ ਨੇ, ਹੁਣ ਇਹ ਫੌਜਾਂ ਤਿਆਰ ਕਰਕੇ ਸਾਡੇ ਨਾਲ ਜੰਗ ਰਚਣਗੇ। ਹੁਣ ਇਹ ਗਵਾਲੀਅਰ ਦਾ ਕਿਲ੍ਹਾ ਐਸਾ ਸੀ ਕਿ ਜਿਹੜਾ ਇਸ ਕਿਲ੍ਹੇ ਦੇ ਅੰਦਰ ਇੱਕ ਵਾਰੀ ਕੈਦ ਹੋ ਜਾਂਦਾ ਉਹ ਬਿਨਾਂ ਮੌਤ ਤੋਂ ਬਾਹਰ ਨਹੀਂ ਸੀ ਨਿਕਲਦਾ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੂੰ ਬਹਾਨੇ ਦੇ ਨਾਲ ਬਾਦਸ਼ਾਹ ਕਹਿਣ ਲੱਗਾ, ਮੇਰੇ ਤੇ ਦੁੱਖ ਤਕਲੀਫ਼ ਹੈ, ਤੁਸੀਂ ਉਸ ਜਗ੍ਹਾ ਤੇ ਉਸ ਅੱਲਾ ਦੇ ਅੱਗੇ ਬੰਦਗੀ ਕਰੋ, ਮੇਰਾ ਇਹ ਦੁੱਖ ਕੱਟਿਆ ਜਾਵੇ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਇਸ਼ਾਰਾ ਦਿੱਤਾ ਕਿ ਬਾਦਸ਼ਾਹ ਤੈਨੂੰ ਦੁੱਖ ਤਾਂ ਕੋਈ ਨਹੀਂ, ਜਿਸ ਨੂੰ ਦੁੱਖ ਹੈ ਉਸ ਦਾ ਦੁੱਖ ਤੇ ਇਹ ਸਿੱਖ ਕੌਮ ਕੱਟੇਗੀ। ਫਿਰ ਵੀ ਮਹਾਰਾਜ ਆਗਰੇ ਤੋਂ ਗਵਾਲੀਅਰ ਦੇ ਕਿਲ੍ਹੇ ਵਿੱਚ ਚਲੇ ਗਏ, ਜੋ ਉਸ ਕਿਲ੍ਹੇ ਦਾ ਮੋਤਬਰ ਸੀ ਦਰੋਗਾ ਹਰੀਦਾਸ। ਉਹ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਚਿਹਰੇ ਦੇ ਦਰਸ਼ਨ ਕਰਕੇ ਪ੍ਰਭਾਵਿਤ ਹੋ ਗਿਆ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਵਾਸਤੇ ਭੋਜਨ ਆਪਣੇ ਘਰ ਤੋਂ ਪਕਾ ਕਰਕੇ ਲਿਆਉਣਾ ਆਰੰਭ ਕੀਤਾ। ਪਰ ਮਹਾਰਾਜ ਸਾਹਿਬ ਜੀ ਨੇ ਕੇਵਲ ਇੱਕ ਸਲੂਣਾ ਪ੍ਰਸ਼ਾਦਾ ਹੀ ਛਕਣਾ ਔਰ ਸਾਰਾ ਦਿਨ ਪਰਮੇਸ਼ਰ ਦਾ ਸਿਮਰਨ ਕਰਨਾ, ਬੰਦਗੀ ਕਰਨੀ, ਜਿੰਨੇ ਰਾਜੇ ਅੰਦਰ ਬੰਦ ਸਨ ਉਹਨਾਂ ਨੂੰ ਉਪਦੇਸ਼ ਦੇਣਾ ਕਿ ਦੇਖੋ ਜੇ ਪਰਮੇਸ਼ਰ ਦਾ ਸਿਮਰਨ ਕਰੋਗੇ ਤੇ ਬਚ ਜਾਓਗੇ, ਨਹੀਂ ਤਾਂ ਤੁਹਾਡਾ ਇੱਥੇ ਪਿਆ ਪਿਆਂ ਦਾ ਸਰੀਰ ਗਲਤਾਨ ਹੋ ਜਾਵੇਗਾ, ਬਾਦਸ਼ਾਹ ਦੇ ਪਾਸੋਂ ਛੁਟਕਾਰਾ ਨਹੀਂ ਹੋ ਸਕਦਾ। ਗਰੀਬ ਨਵਾਜ ਮਹਾਰਾਜ ਵਿਧ ਤਾਂ ਸਾਰੀ ਜਾਣਦੇ ਸਨ ਪਰ ਉਹਨਾਂ ਨੂੰ ਉਪਦੇਸ਼ ਦੇ ਕਰਕੇ ਕੇਵਲ ਪਰਮੇਸ਼ਰ ਦੇ ਲੜ ਲਾਉਣ ਵਾਸਤੇ ਮਹਾਰਾਜ ਸਾਹਿਬ ਜੀ ਨੇ ਇਹ ਵਿਉਂਤ ਬਣਾ ਦਿੱਤੀ। ਸਵੇਰੇ ਸ਼ਾਮ ਕੀਰਤਨ ਦਰਬਾਰ ਸੱਜਿਆ ਕਰੇ, ਹਰ ਜਸ ਹੋਇਆ ਕਰੇ, ਮਹਾਰਾਜ ਉਪਦੇਸ਼ ਦਿਆ ਕਰਨ, ਗੁਰਬਾਣੀ ਪੜ੍ਹਿਆ ਕਰਨ। ਜਹਾਂਗੀਰ ਨੂੰ ਇਹ ਵੀ ਰਿਪੋਰਟਾਂ ਜਾਣ ਲੱਗੀਆਂ ਕਿ ਮਹਾਰਾਜ ਅੰਦਰ ਜਿੰਨੇ ਰਾਜੇ ਪਹਾੜੀ ਕੈਦ ਕੀਤੇ ਨੇ, ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਉਹਨਾਂ ਨੂੰ ਪਰਮੇਸ਼ਰ ਦੇ ਭਗਤ ਬਣਾ ਦਿੱਤਾ। ਪਰ ਜਹਾਂਗੀਰ ਦੇ ਸਰੀਰ ਦੇ ਉੱਪਰ ਕੋਈ ਅਸਰ ਨਹੀਂ, ਉਹਨਾਂ ਦਾ ਪਤਾ ਸੀ ਕਿ ਮੇਰੀ ਕੈਦ ਵਿੱਚੋਂ ਨਹੀਂ ਛੁੱਟ ਸਕਦੇ। ਉਸ ਵਕਤ ਜੋ ਸਮਾਂ ਬਾਦਸ਼ਾਹ ਨੇ ਦਿੱਤਾ ਸੀ ਕਿ ਇੰਨਾ ਸਮਾਂ ਰਹਿਣਾ ਪੈਣਾ, ਸਮਾਂ ਲੰਘ ਗਿਆ ਪਰ ਮਹਾਰਾਜ ਜੀ ਦੀ ਰਿਹਾਈ ਦੇ ਹੁਕਮ ਨਾਲ ਜਾਰੀ ਹੋਏ। ਭਾਈ ਜੇਠਾ ਜੀ, ਭਾਈ ਪ੍ਰਾਣਾ ਜੀ ਇਤਿਆਦਿਕ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਗੁਰਸਿੱਖ ਪ੍ਰੇਮੀ ਬੜੇ ਉਤਾਵਲੇ ਕਿ ਮਹਾਰਾਜ ਜੀ ਦੀ ਰਿਹਾਈ ਦੇ ਹੁਕਮ ਨਹੀਂ ਹੋਏ। ਇਧਰੋਂ ਸਿੱਖ ਸੰਗਤਾਂ ਅੰਮ੍ਰਿਤਸਰ ਦੀ ਧਰਤੀ ਤੋਂ ਬਾਬਾ ਬੁੱਢਾ ਸਾਹਿਬ ਜੀ ਦੀ ਅਗਵਾਈ ਦੇ ਹੇਠ ਮਹਾਰਾਜ ਸਾਹਿਬ ਜੀ ਦੇ ਦਰਸ਼ਨਾਂ ਲਈ ਗਵਾਲੀਅਰ ਦੇ ਕਿਲੇ ਵੱਲ ਨੂੰ ਜਾ ਰਹੀਆਂ ਨੇ। ਉਧਰੋਂ ਗੁਰਸਿੱਖ ਪ੍ਰੇਮੀਆਂ ਨੇ ਮਹਾਰਾਜ ਸਾਹਿਬ ਜੀ ਦੀ ਰਿਹਾਈ ਵਾਸਤੇ ਆਪ ਉਪਰਾਲੇ ਕੀਤੇ ਕਿ ਜੇ ਮਹਾਰਾਜ ਆਪ ਕੈਦ ਵਿੱਚ ਨੇ ਤੇ ਸਾਨੂੰ ਉਪਦੇਸ਼ ਕੌਣ ਦੇਵੇਗਾ, ਇਸ ਭਵਜਲ ਸੰਸਾਰ ਨੂੰ ਕੌਣ ਪਾਰ ਲਾਵੇਗਾ। ਦਲ ਭੰਜਨ ਗੁਰ ਸੂਰਮਾ ਬੜ ਜੋਧਾ ਬਹੁ ਪਾਰੇ ਉਪਕਾਰੀ, ਐਸੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੂੰ ਕੈਦ ਅੰਦਰ ਰੱਖਿਆ ਜਾਵੇ ਇਹ ਯੋਗ ਨਹੀਂ ਸਾਡੇ ਵਾਸਤੇ। ਇੱਕ ਦਿਨ ਸੁਪਨੇ ਦੇ ਵਿੱਚ ਭਾਈ ਜੇਠਾ ਜੀ ਨੇ ਸ਼ੇਰ ਦਾ ਰੂਪ ਧਾਰਨ ਕਰਕੇ ਜਹਾਂਗੀਰ ਦੇ ਅੰਦਰ ਗਏ, ਮਹਿਲਾਂ ਦੇ ਵਿੱਚ ਪ੍ਰਵੇਸ਼ ਕੀਤਾ, ਜਹਾਂਗੀਰ ਨੂੰ ਇਹ ਉਪਦੇਸ਼ ਕੀਤਾ ਕਿ ਜਹਾਂਗੀਰ ਬਾਦਸ਼ਾਹ ਦਿੱਤਾ ਹੋਇਆ ਸਮਾਂ ਤੇਰਾ ਪੂਰਾ ਹੋ ਚੁੱਕਾ ਹੈ, ਸਤਿਗੁਰਾਂ ਨੂੰ ਰਿਹਾ ਕਰ ਦੇ ਨਹੀਂ ਤੇ ਕੱਲ੍ਹ ਦਾ ਦਿਨ ਤੇਰੇ ਵਾਸਤੇ ਸੜ ਸਤੀ ਬਣ ਕੇ ਆਵੇਗਾ। ਬਾਦਸ਼ਾਹ ਨੇ ਸਵੇਰੇ ਦਰਬਾਰ ਸਜਾਇਆ, ਵਜ਼ੀਰਾਂ ਨੂੰ ਬੁਲਾਇਆ, ਕਹਿਣ ਲੱਗਾ ਮੈਨੂੰ ਇਵੇਂ ਹੋਇਆ ਜਿਵੇਂ ਸ਼ੇਰ ਆਇਆ। ਕਹਿੰਦੇ ਹੋ ਸਕਦਾ ਤੇਰੇ ਮਨ ਦੇ ਅੰਦਰ ਕੋਈ ਖਿਆਲ ਵੱਜ ਗਿਆ ਹੋਵੇ, ਇਹ ਯੋਗ ਨਹੀਂ, ਇਵੇਂ ਨਹੀਂ ਰਿਹਾ ਕੀਤਾ ਜਾ ਸਕਦਾ, ਵਜ਼ੀਰਾਂ ਨੇ ਕਹਿ ਕੇ ਟਾਲ ਦਿੱਤਾ। ਦੂਸਰਾ ਦਿਨ ਆ ਗਿਆ, ਭਾਈ ਜੇਠਾ ਜੀ ਫਿਰ ਸ਼ੇਰ ਦਾ ਰੂਪ ਧਾਰਨ ਕਰਕੇ ਗਏ, ਛਾਤੀ ਤੇ ਜਾ ਕੇ ਆਪਣੇ ਪੰਜੇ ਰੱਖ ਕੇ ਛਾਤੀ ਤੇ ਨੌਂਦਰਾਂ ਮਾਰ ਦਿੱਤੀਆਂ, ਨੌਵਾਂ ਦੇ ਨਾਲ ਜ਼ਖਮ ਕੀਤੇ। ਕਹਿੰਦੇ ਬਾਦਸ਼ਾਹ ਸਵੇਰੇ ਕਚਹਿਰੀ ਦੇ ਅੰਦਰ ਆਪਣੀ ਛਾਤੀ ਨੰਗੀ ਕਰਕੇ ਦਿਖਾ ਦੀ ਕਿ ਸੁਪਨੇ ਵਿੱਚ ਸੱਚੀ ਆਇਆ ਸੀ ਕਿ ਜਾਂ ਅੱਜ ਸੱਚੀ ਆਇਆ। ਉਸ ਵਕਤ ਅਗਲਾ ਦਿਨ ਹੋਇਆ, ਬਾਦਸ਼ਾਹ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ, ਰੰਗ ਪੀਲਾ ਪੈ ਗਿਆ, ਰੋਟੀ ਪਾਣੀ ਛੁੱਟ ਗਿਆ ਕਿ ਜੇ ਸਤਿਗੁਰੂ ਮਹਾਰਾਜ ਜੀ ਨੂੰ ਰਿਹਾ ਨਾ ਕੀਤਾ ਤੇ ਮੇਰੀ ਮੌਤ ਹੈ। ਜਦ ਬਾਦਸ਼ਾਹ ਨੇ ਅਗਲੇ ਦਿਨ ਦਰਬਾਰ ਸਜਾਇਆ, ਵਜ਼ੀਰਾਂ ਨੂੰ ਫਿਰ ਦੱਸਿਆ, ਨਾ ਮੰਨੇ, ਬਾਦਸ਼ਾਹ ਨੇ ਆਪਣੀ ਛਾਤੀ ਨੰਗੀ ਕਰਕੇ ਦਿਖਾਈ, ਦੇਖੋ ਹੁਣ ਤਾਂ ਸ਼ੇਰ ਦੇ ਪੰਜੇ ਲੱਗੇ ਹੋਏ ਨੇ, ਜ਼ਖਮ ਕੀਤੇ ਹੋਏ ਨੇ ਛਾਤੀ ਤੇ, ਜੇ ਮੈਂ ਰਿਹਾਈ ਦੇ ਹੁਕਮ ਨਾਲ ਜਾਰੀ ਕੀਤੇ ਅੱਜ ਮੇਰੀ ਮੌਤ ਹੋ ਜਾਵੇਗੀ। ਬਾਦਸ਼ਾਹ ਨੂੰ ਉਹਨਾਂ ਤੋਂ ਜ਼ਬਰਦਸਤ ਮਹਾਰਾਜ ਸਾਹਿਬ ਜੀ ਦੀ ਰਿਹਾਈ ਦੇ ਹੁਕਮ ਜਾਰੀ ਕਰਨੇ ਪਏ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਹੁਕਮ ਜਦ ਗਵਾਲੀਅਰ ਪਹੁੰਚੇ, ਰਾਜਿਆਂ ਨੂੰ ਪਤਾ ਲੱਗਿਆ ਕਿ ਮਹਾਰਾਜ ਹੁਣ ਇਹ ਕਿਲ੍ਹਾ ਛੱਡ ਕੇ ਜਾ ਰਹੇ ਨੇ, ਬੜੇ ਘਗਿਆ ਕੇ ਰੋਏ। ਕਹਿਣ ਲੱਗੇ, ਮਹਾਰਾਜ ਜਾਂ ਤਾਂ ਸਾਨੂੰ ਵੀ ਬਾਹਰ ਲੈ ਜਾਓ ਜਾਂ ਆਪ ਇੱਥੇ ਰਹੋ, ਨਹੀਂ ਤਾਂ ਅਸੀਂ ਇੱਥੇ ਪੈ ਕੇ ਕੈਦ ਅੰਦਰ ਮਰ ਜਾਵਾਂਗੇ, ਕਿਰਪਾ ਕਰੋ ਮਹਾਰਾਜ ਸਾਡੀ ਬੰਦ ਖਲਾਸੀ ਕਰੋ। ਉਸ ਵਕਤ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਬਾਦਸ਼ਾਹ ਨੂੰ ਲਿਖਤੀ ਰੂਪ ਦੇ ਵਿੱਚ ਇਹ ਇੱਕ ਪੱਤਰਿਕਾ ਭੇਜੀ, ਬਾਦਸ਼ਾਹ ਇਹ ਰਾਜੇ ਮੇਰੇ ਨਾਲ ਰਿਹਾ ਹੋਣਗੇ ਤੇ ਫਿਰ ਮੈਂ ਰਿਹਾ ਹੋਵਾਂਗਾ, ਨਹੀਂ ਤੇ ਮੈਂ ਬਾਹਰ ਨਹੀਂ ਆ ਸਕਦਾ। ਬਾਦਸ਼ਾਹ ਨੂੰ ਆਪਣੀ ਮੌਤ ਦਾ ਖਤਰਾ ਹੈ, ਸਾੜ ਸਤੀ ਅੱਗਿਓਂ ਲੱਭਦੀ ਹੈ। ਉਸ ਵਕਤ ਕਹਿਣ ਲੱਗਾ ਵਜ਼ੀਰਾਂ ਦੇ ਨਾਲ ਸਲਾਹ ਕਰਕੇ ਕਿ ਜਿੰਨੇ ਚੋਲੇ ਦੀਆਂ ਕਲੀਆਂ ਪਕੜ ਕੇ ਰਾਜੇ ਬਾਹਰ ਆ ਸਕਦੇ ਨੇ ਉਹਨੇ ਆ ਜਾਣ। ਜਦ ਸਤਿਗੁਰੂ ਮਹਾਰਾਜ ਸਾਹਿਬ ਜੀ ਨੂੰ ਪਤਾ ਚੱਲਿਆ, ਮਹਾਰਾਜ ਜੀ ਨੇ ਆਪ ਹੁਕਮ ਦਿੱਤਾ ਕਿ 52 ਕਲੀਆਂ ਵਾਲਾ ਇੱਕ ਚੋਲਾ ਤਿਆਰ ਕੀਤਾ ਜਾਵੇ। ਇਹਨਾਂ ਦੀ ਕੋਝੀ ਚਾਲ ਸੀ ਕਿ ਮਹਾਰਾਜ ਸਾਹਿਬ ਜੀ ਦੇ ਚੋਲੇ ਦੀਆਂ 4-5 ਕਲੀਆਂ ਨੇ ਇੰਨੀਆਂ ਕੋ ਪਕੜ ਕੇ ਬਾਹਰ ਆ ਜਾਣਗੇ, ਬਾਕੀ ਕੈਦ ਰਹਿ ਜਾਣਗੇ। ਪਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਆਪ ਹੁਕਮ ਦੇ ਕਰਕੇ 52 ਕਲੀਆਂ ਵਾਲਾ ਚੋਲਾ ਤਿਆਰ ਕਰਵਾਇਆ ਔਰ 52 ਰਾਜੇ ਜਿਹੜੇ 22 ਧਾਰ ਦੇ ਰਾਜੇ ਵੀ ਨਾਲ ਸਨ, ਇਤਿਹਾਦਿਕ ਸਭ ਪ੍ਰਾਂਤਾਂ ਦੇ ਰਾਜੇ ਉਸ ਕੈਦ ਵਿੱਚ ਪਾ ਕਰਕੇ ਰੱਖੇ ਸੀ। ਸਾਰਿਆਂ ਨੂੰ ਮਹਾਰਾਜ ਸਾਹਿਬ ਜੀ ਨੇ ਆਪਣੇ ਚੋਲੇ ਦੀਆਂ ਤੰਦਾਂ ਪਕੜਾਈਆਂ ਤੇ ਗਵਾਲੀਅਰ ਦੇ ਕਿਲੇ ਵਿੱਚੋਂ ਰਿਹਾ ਕੀਤਾ। ਇਧਰੋਂ ਸਾਰੀਆਂ ਸੰਗਤਾਂ ਬਾਬਾ ਬੁੱਢਾ ਸਾਹਿਬ ਜੀ ਦੀ ਅਗਵਾਈ ਹੇਠ ਗਵਾਲੀਅਰ ਪਹੁੰਚ ਗਈਆਂ। ਸੰਗਤਾਂ ਦਾ ਭਾਰੀ ਇਕੱਠ ਦੇਖਿਆ, ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਚਰਨੀ ਲੱਗੀਆਂ, ਵੈਰਾਗਵਾਨ ਹੋਈਆਂ, ਮਹਾਰਾਜ ਆਪ ਜੀ ਤੋਂ ਬਿਨਾਂ ਸਾਡੇ ਮਨ ਉਤਾਵਲੇ ਹੋ ਚੁੱਕੇ ਸਨ, ਅਸੀਂ ਆਪ ਤੋਂ ਬਿਨਾਂ ਕੀ ਕਰ ਸਕਦੇ, ਬੜੀਆਂ ਬੇਨਤੀਆਂ ਕੀਤੀਆਂ। ਉਸ ਦਿਨ ਤੋਂ ਸਤਿਗੁਰੂ ਪਾਤਸ਼ਾਹ ਮਹਾਰਾਜ ਗਵਾਲੀਅਰ ਦੇ ਕਿਲੇ ਤੋਂ ਪੜਾ ਦਰ ਪੜਾ ਕਰਦੇ ਹੋਏ ਜਦ ਅੰਮ੍ਰਿਤਸਰ ਦੀ ਧਰਤੀ ਤੇ ਪਹੁੰਚੇ, ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ ਦੇ ਪਵਿੱਤਰ ਅਸਥਾਨ ਦੇ ਸਨਮੁਖ ਹੋ ਕੇ ਜਦ ਬੇਨਤੀ ਕੀਤੀ, ਉਸ ਵਕਤ ਬਾਬਾ ਬੁੱਢਾ ਸਾਹਿਬ ਜੀ ਨੇ ਇਸ ਖੁਸ਼ੀ ਦੇ ਇਜ਼ਹਾਰ ਨੂੰ ਪ੍ਰਗਟ ਕਰਦਿਆਂ ਹੋਇਆਂ ਬੰਦੀ ਛੋੜ ਦਿਵਸ ਸਮਰਪਿਤ ਕੀਤਾ ਔਰ ਬੰਦੀ ਛੋੜ ਦਾਤਾ ਬਾਬਾ ਬੁੱਢਾ ਸਾਹਿਬ ਜੀ ਨੇ ਆਪ ਕਹਿ ਕੇ ਸਿੱਖ ਸੰਗਤਾਂ ਨੂੰ ਇਹ ਅਪੀਲ ਕੀਤੀ ਕਿ ਅੱਜ ਦੀ ਰਾਤ ਘਿਓ ਦੇ ਦੀਵੇ ਜਗਾਏ ਜਾਣ, ਸਭਨਾਂ ਦੇ ਘਰਾਂ ਦੇ ਵਿੱਚ ਇਹ ਖੁਸ਼ੀ ਦੀ ਲਹਿਰ ਦੌੜੇ ਕਿ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਬਾਦਸ਼ਾਹ ਦੀ ਬੰਦ ਖਲਾਸੀ ਕਰਕੇ 52 ਰਾਜਿਆਂ ਨੂੰ ਕੈਦ ਵਿੱਚੋਂ ਛਡਾ ਕੇ ਬੰਦੀ ਛੋੜ ਦਾਤਾ ਬਣ ਕੇ ਆਪਣੇ ਨਿੱਜ ਅਸਥਾਨ ਮਹਿਲਾਂ ਵਿੱਚ ਪਹੁੰਚੇ ਨੇ। ਇਹ ਬਾਬਾ ਬੁੱਢਾ ਸਾਹਿਬ ਜੀ ਨੇ ਆਪ ਆਗਿਆ ਕਹਿਰ ਕਰਕੇ ਘਿਓ ਦੇ ਦੀਵੇ ਜਗਾ ਕਰਕੇ ਇਸ ਦਿਨ ਤੇ ਇਹ ਜਿਹੜਾ ਦੀਵਾਲੀ ਦਾ ਤਿਉਹਾਰ ਤੇ ਬੰਦੀ ਛੋੜ ਦਿਵਸ ਹੈ ਇਹ ਸਿੱਖ ਪਰੰਪਰਾ ਦੇ ਵਿੱਚ ਮੌਜੂਦ ਹੋਇਆ। ਪਰ ਇਹ ਦੀਵਾਲੀ ਦਾ ਤਿਉਹਾਰ ਪਹਿਲਾਂ ਤੋਂ ਜੋ ਚੱਲਦਾ ਆਉਂਦਾ ਸੀ ਉਹ ਸਮਝਿਆ ਜਾਂਦਾ ਸੀ ਕਿ ਸ੍ਰੀ ਰਾਮਚੰਦਰ ਜੀ ਨੂੰ ਜਦ 14 ਸਾਲ ਦਾ ਬਨਵਾਸ ਮਿਲਿਆ, 14 ਸਾਲ ਦਾ ਬਨਵਾਸ ਕੱਟ ਕੇ ਜਦ ਅਯੁੱਧਿਆ ਵਾਪਸ ਪਹੁੰਚੇ ਉਸ ਦਿਨ ਤੋਂ ਉਸ ਸਮੇਂ ਵੀ ਘਿਓ ਦੇ ਦੀਵੇ ਜਗਾਏ ਗਏ, ਖੁਸ਼ੀਆਂ ਦਾ ਤਿਉਹਾਰ ਮੰਨਿਆ ਗਿਆ ਔਰ ਇਸ ਦਿਨ ਨੂੰ ਹਿੰਦੂ ਧਰਮ ਦੇ ਵਿੱਚ ਇਹ ਖੁਸ਼ੀਆਂ ਦਾ ਦਿਨ ਮੰਨ ਕਰਕੇ ਇਸ ਦਿਨ ਦੀਪਮਾਲਾ ਕਰਕੇ ਉਹ ਸ੍ਰੀ ਰਾਮਚੰਦਰ ਜੀ ਦੇ ਆਉਣ ਦੀ ਖੁਸ਼ੀ ਮਨਾਈ ਜਾਂਦੀ ਸੀ। ਸਿੱਖ ਪਰੰਪਰਾ ਦੇ ਨਾਲ ਵੀ ਜੁੜ ਗਿਆ ਕਿਉਂਕਿ ਦਿਨ ਇਕੱਠੇ ਹੋ ਗਏ। ਹੁਣ ਇਹ ਦੋ ਧਰਮਾਂ ਦਾ, ਦੋ ਵਰਗਾਂ ਦਾ ਇੱਕੋ ਹੀ ਤਿਉਹਾਰ ਬਣ ਗਿਆ, ਨਾਲ ਦੀ ਨਾਲ ਸਿੱਖ ਪਰੰਪਰਾ ਦੇ ਵਿੱਚ ਇੱਕ ਬੰਦੀ ਛੋੜ ਦਿਵਸ ਇਹ ਵੀ ਨਾਲ ਹੀ ਸਮਰਪਿਤ ਹੋ ਗਿਆ। ਇਸ ਤੋਂ ਪਹਿਲਾਂ ਇੱਕ ਲਛਮੀ ਪੂਜਾ ਦਾ ਤਿਉਹਾਰ ਮਨਾਇਆ ਜਾਂਦਾ ਸੀ। ਉਹ ਲਛਮੀ ਪੂਜਾ ਦੇ ਤਿਉਹਾਰ ਵਾਲੇ ਦਿਨ ਹੀ ਸ੍ਰੀ ਰਾਮਚੰਦਰ ਜੀ ਆਏ ਸਨ, ਜਿਸ ਦਿਨ ਅੱਜ ਵੀ ਇਹ ਤਿਉਹਾਰ ਬੜੇ ਸ਼ਰਧਾ ਨਾਲ ਮਨਾਇਆ ਜਾਂਦਾ। ਦਰਵਾਜ਼ੇ ਖੁੱਲ੍ਹੇ ਰੱਖੇ ਜਾਂਦੇ ਨੇ, ਘਰਾਂ ਦੀ ਸਫਾਈ ਕੀਤੀ ਜਾਂਦੀ ਹੈ ਕਿ ਇਹ ਵਿਸ਼ਨੂੰ ਭਗਵਾਨ ਜੀ ਅਤੇ ਲਛਮੀ ਦੀ ਪੂਜਾ ਦਾ ਦਿਨ ਹੈ, ਘਰਾਂ ਦੇ ਵਿੱਚ ਲਛਮੀ ਪ੍ਰਵੇਸ਼ ਕਰਦੀ ਹੈ। ਖੈਰ ਇਹ ਸਾਡਾ ਪੁਰਾਤਨ ਪਿਛੋਕੜ ਹੈ, ਪਰ ਜੋ ਹੁਣ ਨਵੇਂ ਜ਼ਮਾਨੇ ਦੇ ਵਿੱਚ ਸਾਡੇ ਅੰਦਰ ਦੀਵਾਲੀ ਦਾ ਤਿਉਹਾਰ ਮਨਾਇਆ ਜਾਂਦਾ, ਭਾਈ ਗੁਰਦਾਸ ਜੀ ਨੇ ਆਪਣੀ ਲਿਖਤ ਦੇ ਅੰਦਰ ਜੋ ਇਸ ਦੀਵਾਲੀ ਦੇ ਸੰਬੰਧੀ ਉਪਦੇਸ਼ ਦਿੱਤਾ, ਜੋ ਗੁਰਸਿੱਖਾਂ ਨੂੰ ਹਦਾਇਤ ਕੀਤੀ ਕਿ ਦੀਵਾਲੀ ਕੀ ਰਾਤ ਦੀਵੇ ਬਾਲੀਅਨ, ਕਿ ਦੀਵਾਲੀ ਦੀ ਰਾਤ ਦੇ ਸਮੇਂ ਹਰੇਕ ਦੇ ਮਨ ਦੇ ਅੰਦਰ ਇਹ ਹੁੰਦਾ ਹੈ ਕਿ ਇਹ ਦੀਵਾ ਬਾਲਿਆ ਜਾਵੇ ਔਰ ਇਹ ਖੁਸ਼ੀ ਪ੍ਰਗਟ ਕੀਤੀ ਜਾਵੇ। ਖੁਸ਼ੀ ਨੂੰ ਮਨਾਉਂਦਿਆਂ ਹੋਇਆਂ ਹਰ ਕੋਈ ਦੀਵੇ ਜਗਾਉਂਦਾ ਹੈ ਔਰ ਇਹ ਦੋਨਾਂ ਸ਼੍ਰੇਣੀਆਂ ਦੇ ਵਿੱਚ ਹੈ ਕਿ ਖੁਸ਼ੀ ਪ੍ਰਗਟ ਕਰਦੇ ਨੇ। ਪਰ ਭਾਈ ਗੁਰਦਾਸ ਜੀ ਕਹਿੰਦੇ ਕਿ ਇਹ ਦੀਵਾ ਰਾਤ ਦਾ ਬਾਲਿਆ ਹੋਇਆ ਸਵੇਰ ਨੂੰ ਮੱਧਮ ਹੋ ਜਾਵੇਗਾ। ਇਸੇ ਤਰੀਕੇ ਦੇ ਨਾਲ ਤਾਰੇ ਆਕਾਸ਼ ਵਿੱਚ ਰਾਤ ਨੂੰ ਟਿਮ ਟਪਾਉਂਦੇ ਨੇ, ਆਪਣਾ ਪ੍ਰਕਾਸ਼ ਵੱਧ ਘੱਟ ਦਿੰਦੇ ਨੇ, ਉਹ ਵੀ ਇਸ ਦੀਵਾਲੀ ਦੀ ਰਾਤ ਦੇ ਵਿੱਚ ਸ਼ਾਮਲ ਹੋ ਜਾਂਦੇ ਨੇ, ਉਹ ਵੀ ਦੀਪਮਾਲਾ ਕਰਦੇ ਨੇ, ਪਰ ਸਵੇਰ ਹੁੰਦਿਆਂ ਤੱਕ ਉਹ ਵੀ ਮੁਰਝਾ ਜਾਂਦੇ ਨੇ, ਉਹਨਾਂ ਦਾ ਪ੍ਰਕਾਸ਼ ਵੀ ਖਤਮ ਹੋ ਜਾਂਦਾ ਹੈ। ਇਸ ਤਿਉਹਾਰ ਦੀ ਖੁਸ਼ੀ ਨੂੰ ਮਨਾਉਂਦਿਆਂ ਹੋਇਆਂ ਤਰ੍ਹਾਂ ਤਰ੍ਹਾਂ ਦੇ ਫੁੱਲ ਇਕੱਤਰ ਬਗੀਚਿਆਂ ਵਿੱਚੋਂ ਕੀਤੇ ਜਾਂਦੇ ਨੇ ਔਰ ਫੁੱਲਾਂ ਦੀਆਂ ਮਾਲਾ ਬਣਾ ਬਣਾ ਕੇ ਹਰ ਕੋਈ ਦਰਵਾਜ਼ੇ ਅੰਦਰ ਟੰਗਦਾ ਹੈ ਕਿ ਅੱਜ ਲਛਮੀ ਦੀ ਪੂਜਾ ਹੈ, ਦੀਵਾਲੀ ਦਾ ਤਿਉਹਾਰ ਹੈ, ਖੁਸ਼ੀ ਪ੍ਰਗਟ ਕਰਦਾ ਹੈ। ਪਰ ਜਦ ਹੀ ਸਵੇਰ ਹੁੰਦੀ ਹੈ, ਕੁਝ ਘੜੀਆਂ, ਕੁਝ ਪਲ, ਕੁਝ ਪਹਿਰ ਬਦਲਦੇ ਨੇ, ਉਸ ਵਕਤ ਇਹ ਫੁੱਲ ਵੀ ਮੁਰਝਾ ਜਾਂਦੇ ਨੇ। ਭਾਈ ਗੁਰਦਾਸ ਜੀ ਕਹਿੰਦੇ ਕਿ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਸ਼ਬਦ ਉਜਾਰੋ ਦੀਪਾ, ਜੋ ਸ਼ਬਦ ਦਾ ਇੱਕ ਫੁੱਲ ਜਾਂ ਸ਼ਬਦ ਦਾ ਮੋਤੀ ਜਾਂ ਸ਼ਬਦ ਦਾ ਦੀਵਾ ਜੋ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਗੁਰਸਿੱਖਾਂ ਨੂੰ ਦੇ ਦਿੱਤਾ, ਉਹ ਸਦਾ ਵਾਸਤੇ ਜਗ ਮਗਾਉਂਦਾ, ਕਦੇ ਉਸਦਾ ਪ੍ਰਕਾਸ਼ ਮੱਧਮ ਨਹੀਂ ਪੈਂਦਾ। ਜੋਤ ਦੀ ਵੱਟੀ ਘੱਟ ਮਹਿ ਜੋਏ, ਜਾਂ ਮਹਾਰਾਜ ਕਹਿੰਦੇ ਦੀਵਾ ਬਲੈ ਅੰਧੇਰਾ ਜਾਏ, ਉਹ ਦੀਵਾ ਕੇਵਲ ਸ਼ਬਦ ਦਾ ਹੈ ਜਿਸ ਦੇ ਅੰਦਰ ਪ੍ਰੇਮ ਦਾ ਸ਼ਰਧਾ ਦਾ ਦੀਵਾ ਬਣਿਆ, ਪ੍ਰੇਮ ਦਾ ਤੇਲ ਪੈ ਗਿਆ, ਭਰੋਸੇ ਦੀ ਵੱਟੀ ਬਣ ਗਈ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਉਪਦੇਸ਼ ਦਾ ਉਸ ਨੂੰ ਅਗਨ ਮਿਲ ਗਈ, ਪ੍ਰਚੰਡ ਹੋ ਗਿਆ, ਉਹ ਦੀਵਾ ਕਦੇ ਬੁੱਝਦਾ ਨਹੀਂ। ਇਸ ਲੋਕ ਦੇ ਅੰਦਰ ਵੀ ਗੁਰਬਾਣੀ ਇਸ ਜਗ ਮਹਿ ਚਾਨਣ ਕਰਮ ਵਸੈ ਮਨ ਆਏ। ਗੁਰਬਾਣੀ ਹਰ ਪਹਿਲੂ ਤੋਂ, ਹਰ ਕਦਮ ਤੋਂ, ਹਰ ਪਲ, ਹਰ ਘੜੀ ਦੇ ਵਿੱਚ ਉਹ ਜਗਿਆਸੂ ਨੂੰ ਪ੍ਰਕਾਸ਼ ਕਰਕੇ ਪਰਮਾਰਥ ਦੇ ਰਸਤੇ ਤੇ ਤੋਰਦੀ ਰਹਿੰਦੀ ਹੈ। ਜਦੋਂ ਪਰਲੋਕ ਅੰਦਰ ਇਹ ਜੀਵ ਜਾਂਦਾ, ਉੱਥੇ ਵੀ ਪ੍ਰਕਾਸ਼ ਹੀ ਪ੍ਰਕਾਸ਼ ਹੁੰਦਾ ਹੈ। ਇੱਕ ਪ੍ਰਕਾਸ਼ ਦੀ ਹੋਂਦ ਨੂੰ ਪ੍ਰਗਟ ਕਰਕੇ ਪ੍ਰਕਾਸ਼ ਦੇ ਵਿੱਚ ਸਮਾ ਜਾਣ ਵਾਸਤੇ ਇੱਕ ਸ਼ਬਦ ਦੇ ਦੀਵੇ ਦੀ ਜ਼ਰੂਰਤ ਹੈ, ਜੋ ਸਾਨੂੰ ਸੰਸਾਰ ਦੇ ਅੰਦਰੋਂ ਇਹਨਾਂ ਦੀਵਿਆਂ ਦੇ ਵਿੱਚੋਂ ਨਹੀਂ ਮਿਲਦਾ। ਭਾਈ ਗੁਰਦਾਸ ਜੀ ਦਾ ਕੇਵਲ ਇਸ ਸ਼ਬਦ ਦੇ ਅੰਦਰ ਇਹ ਸਿਧਾਂਤ ਬੰਨਿਆ ਹੋਇਆ ਕਿ ਇਹ ਗੁਰਸਿੱਖ ਪਿਆਰਿਓ, ਅਸੀਂ ਦੀਵਾਲੀ ਮਨਾਉਂਦੇ ਹਾਂ, ਖੁਸ਼ੀਆਂ ਦਾ ਤਿਉਹਾਰ ਹੈ, ਸਾਰੇ ਸ਼ਰਧਾ ਭਾਵਨਾ ਦੇ ਨਾਲ ਮਨਾਉਂਦੇ ਨੇ, ਪਰ ਕਦੇ ਮਨ ਦੇ ਅੰਦਰ ਇਹ ਪ੍ਰਗਟ ਹੋਇਆ ਕਿ ਗੁਰਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ, ਗੁਰਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੇ, ਕਿ ਗੁਰੂ ਤੋਂ ਬਿਨਾਂ ਜਿਹੜਾ ਸਾਡੇ ਅੰਦਰ ਅਗਿਆਨਤਾ ਦਾ ਹਨੇਰਾ ਛਾਇਆ ਹੋਇਆ ਉਹ ਕਦੇ ਦੂਰ ਹੋ ਸਕਦਾ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਜੇ ਗੁਰੂ ਨੂੰ ਅਪਣਾਇਆ ਜਾਵੇ, ਖੰਡੇ ਬਾਟੇ ਦਾ ਅੰਮ੍ਰਿਤ ਛੱਕ ਕੇ ਨਾਮ ਦੀ ਪ੍ਰਾਪਤੀ ਕੀਤੀ ਜਾਵੇ, ਸਤਿਗੁਰਾਂ ਦੇ ਪਾਤਸ਼ਾਹ ਉਪਦੇਸ਼ ਲਿਆ ਜਾਵੇ, ਉਸ ਉਪਦੇਸ਼ ਦੀ ਕਮਾਈ ਕੀਤੀ ਜਾਵੇ, ਸਮਝ ਲਓ ਕਿ ਜਿੰਨਾ ਤੁਸੀਂ ਵਾਰ ਵਾਰ ਵਾਹਿਗੁਰੂ ਗੁਰਮੰਤਰ ਦਾ ਜਾਂ ਮੂਲ ਮੰਤਰ ਦਾ ਜਾਂ ਗੁਰਬਾਣੀ ਦਾ ਅਭਿਆਸ ਕਰਦੇ ਹੋ, ਉਹ ਦੀਵੇ ਦੇ ਅੰਦਰ ਤੇਲ ਪੈਂਦਾ ਜਾਂਦਾ ਹੈ। ਜਿਵੇਂ ਜਿਵੇਂ ਤੁਸੀਂ ਤੇਲ ਪਾਈ ਜਾਓਗੇ, ਦੀਵੇ ਦਾ ਪ੍ਰਕਾਸ਼ ਵੱਧਦਾ ਜਾਣਾ ਹੈ। ਜਿਵੇਂ ਜਿਵੇਂ ਭਰੋਸੇ ਦੀ ਵੱਟੀ ਵੱਟਦੇ ਜਾਓਗੇ, ਦੀਵੇ ਦਾ ਪ੍ਰਕਾਸ਼ ਵੱਧਦਾ ਜਾਣਾ ਹੈ। ਇੱਥੋਂ ਤੱਕ ਆਪਣੇ ਸਰੀਰ ਦਾ ਗਿਆਨ ਅਜੇ ਤੱਕ ਸਾਨੂੰ ਕਿਸੇ ਨੂੰ ਨਹੀਂ। ਜੇ ਸਰੀਰ ਦਾ ਗਿਆਨ ਹੋਵੇ, ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਜਦ ਇਸ ਨੂੰ ਆਪਣੇ ਜੋਤ ਦੀ ਪਛਾਣ ਆ ਜਾਵੇ ਕਿ ਇਹ ਜੋਤ ਅੰਦਰ ਪਰਮੇਸ਼ਰ ਦੀ ਜਗਮਗਾ ਰਹੀ ਹੈ, ਅਸੀਂ ਉਸ ਜੋਤ ਦੀ ਲੋਹ ਦੇ ਨਾਲ ਉਸ ਦੇ ਪ੍ਰਕਾਸ਼ ਕਰਨੇ ਕਰਕੇ ਇਸ ਸੰਸਾਰ ਦੇ ਵਿੱਚ ਜਿੰਨੀਆਂ ਵਸਤੂਆਂ ਨੇ, ਜਿੰਨੇ ਪਦਾਰਥ ਨੇ, ਜਿੰਨੇ ਸਾਡੇ ਕਰਮ ਨੇ, ਜਿੰਨੇ ਸਾਡੇ ਰਿਸ਼ਤੇ ਨੇ, ਇਹਨਾਂ ਸਾਰਿਆਂ ਦੀ ਸੋਝੀ ਸਾਨੂੰ ਉਸ ਪ੍ਰਕਾਸ਼ ਕਰਕੇ ਹੈ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਉਸ ਜੋਤ ਦੀ ਪਛਾਣ ਵਾਸਤੇ ਪਰਮੇਸ਼ਰ ਦੇ ਨਾਮ ਦੀ ਜ਼ਰੂਰਤ ਹੈ। ਜਿਸ ਜਗਿਆਸੂ ਜਨ ਨੂੰ ਇਹ ਪ੍ਰਾਪਤ ਹੋ ਜਾਵੇ, ਸਤਿਗੁਰੂ ਪਰਮੇਸ਼ਰ ਦੇ ਨਾਮ ਦਾ ਦੀਵਾ ਇੱਕ ਵਾਰੀ ਅੰਦਰ ਬਲ ਜਾਵੇ, ਮਹਾਰਾਜ ਕਹਿੰਦੇ ਲੋਕ ਪਰਲੋਕ ਸੌਰ ਜਾਂਦਾ ਹੈ। ਸੋ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਇਹ ਰਹਿਮਤ ਕੀਤੀ, ਬਖਸ਼ਿਸ਼ ਕੀਤੀ, ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਇਹ ਉਪਦੇਸ਼ ਦਿੱਤਾ ਹੈ, ਕੇਵਲ ਦੀਵਿਆਂ ਦੇ ਪ੍ਰਕਾਸ਼ ਹੋਣੇ ਕਰਕੇ ਜੀਵਨ ਦੀ ਸੋਝੀ ਨਹੀਂ ਪੈਂਦੀ, ਲਾਈਟਾਂ ਦਾ ਪ੍ਰਕਾਸ਼ ਹੋਣੇ ਕਰਕੇ ਜੀਵਨ ਦੀ ਸੋਝੀ ਨਹੀਂ ਪੈਂਦੀ। ਇੱਥੇ ਹੀ ਬਸ ਨਹੀਂ, ਕਰੋੜਾਂ ਸੂਰਜ ਚੜ ਜਾਣ, ਕਰੋੜਾਂ ਚੰਦਰਮੇ ਹੋ ਜਾਣ, ਅਣਗਿਣਤ ਤਾਰੇ ਚੜ੍ਹੇ ਰਹਿਣ, ਉਹਨਾਂ ਦੇ ਪ੍ਰਕਾਸ਼ ਹੋਣੇ ਕਰਕੇ ਜੀਵਨ ਦੀ ਸੋਝੀ ਨਹੀਂ ਪੈਂਦੀ। ਮਹਾਰਾਜ ਜੀ ਦੇ ਪਾਵਨ ਬਚਨ ਨੇ ਜੇ ਸੌ ਚੰਦਾ ਉਗਵਹੇ ਸੂਰਜ ਚੜ੍ਹੇ ਹਜ਼ਾਰ, ਏਤੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ। ਜੇ ਇੰਨਾ ਪ੍ਰਕਾਸ਼ ਹੋ ਵੀ ਜਾਵੇ, ਜੀਵਨ ਦੀ ਸੋਝੀ ਨਹੀਂ। ਜਦ ਤੱਕ ਗੁਰੂ ਦਾ ਮਿਲਾਪ ਨਹੀਂ, ਗੁਰੂ ਦੇ ਅੱਗੇ ਆਪਣਾ ਜੀਵਨ ਅਰਪਿਤ ਨਹੀਂ, ਆਪਣਾ ਆਪਾ ਸਮਰਪਣ ਨਹੀਂ, ਤਦ ਤੱਕ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਜੀਵਨ ਦੀ ਸੋਝੀ ਨਹੀਂ। ਪਰਮਾਰਥ ਦੇ ਰਸਤੇ ਦੀ ਸੋਝੀ ਤਾਂ ਬਹੁਤ ਦੂਰ ਦੀ ਗੱਲ ਹੈ, ਜੀਵਨ ਹੀ ਹਨੇਰਾ ਬਣ ਕੇ ਰਹਿ ਜਾਣਾ। ਔਰ ਹਨੇਰੇ ਦੇ ਵਿੱਚ ਘੁੰਮਦਿਆਂ ਘੁੰਮਦਿਆਂ ਇਹ ਇਸੇ ਤਰ੍ਹਾਂ ਇਹੋ ਜੱਗ ਧੂਏ ਕਾ ਧਵਲ ਹਰ ਇਸ ਵਿੱਚ ਸਮਾ ਜਾਣਾ, ਜੀਵਨ ਦੇ ਅੰਦਰ ਸੋਝੀ ਆਉਣੀ ਓ ਨਹੀਂ। ਜਿਨ੍ਹਾਂ ਨੂੰ ਸੋਝੀ ਮਿਲੀ ਹੈ, ਜਿਨ੍ਹਾਂ ਨੂੰ ਗਿਆਨ ਹੋਇਆ, ਕੇਵਲ ਸਤਿਗੁਰੂ ਨੂੰ ਧਾਰਨ ਕਰਕੇ, ਗੁਰੂ ਨੂੰ ਧਾਰਨ ਕਰਕੇ, ਨਾਮ ਦੀ ਕਮਾਈ ਕਰਨੇ ਕਰਕੇ ਫਿਰ ਇਹ ਸ਼ਬਦ ਦਾ ਦੀਵਾ ਅੰਦਰ ਬਾਲਣੇ ਕਰਕੇ ਇਹ ਪ੍ਰਕਾਸ਼ ਹੋਇਆ। ਉਹਨਾਂ ਨੂੰ ਫਿਰ ਸੂਝ ਤੇ ਤਿੰਨ ਲੋ, ਤਿੰਨਾਂ ਲੋਕਾਂ ਦੀ ਸੋਝੀ ਹੋ ਜਾਂਦੀ ਹੈ, ਖੰਡਾਂ ਬ੍ਰਹਿਮੰਡਾਂ ਦਾ ਗਿਆਨ ਹੋ ਜਾਂਦਾ ਹੈ। ਇੱਥੇ ਕੀ ਵਾਪਰਦਾ, ਜਿੱਥੇ ਜਾਣਾ, ਜਿਸ ਘਰ ਦੇ ਵਿੱਚ ਜਾਣਾ, ਉੱਥੇ ਕੀ ਵਾਪਰਦਾ, ਉਹ ਵੀ ਗਿਆਨ ਹੋ ਜਾਂਦਾ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਇਸ ਦੀਵੇ ਦਾ ਪ੍ਰਕਾਸ਼ ਆਪਣੇ ਅੰਦਰ ਕਰੀਏ। ਇਹ ਮਨਾਏ ਹੋਏ ਤਿਉਹਾਰ, ਮਨਾਏ ਹੋਏ ਦਿਵਸ ਸਾਡੇ ਤਾਂ ਹੀ ਸਫਲੇ ਨੇ। ਭਾਈ ਗੁਰਦਾਸ ਜੀ ਦਾ ਇੱਕ ਹੋਰ ਬੜਾ ਪਿਆਰਾ ਬਚਨ ਹੈ, ਕਹਿੰਦੇ ਕੁਰਬਾਣੀ ਤਿੰਨਾਂ ਗੁਰਸਿੱਖਾਂ ਭਾਏ ਭਗਤ ਗੁਰਪੁਰਬ ਕਰੰਦੇ। ਉਹਨਾਂ ਗੁਰਸਿੱਖਾਂ ਤੋਂ ਬਲਿਹਾਰ ਜਾਈਏ, ਕੁਰਬਾਨ ਜਾਈਏ, ਜਿਹੜੇ ਇਹ ਸਾਰੀਆਂ ਸੰਗਤਾਂ ਮਿਲ ਕਰਕੇ ਸਤਿਗੁਰੂ ਮਹਾਰਾਜ ਜੀ ਨੂੰ ਨਤਮਸਤਕ ਹੁੰਦਿਆਂ ਹੋਇਆਂ ਵੱਖ ਵੱਖ ਸਮਿਆਂ ਦੇ ਅੰਦਰ ਇਹ ਆਪਣੇ ਤਿਉਹਾਰ ਮਨਾਉਂਦੇ ਨੇ, ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੂੰ ਯਾਦ ਕਰਦੇ ਨੇ। ਕਥਾ ਕੀਰਤਨ ਕਹਾਣੀਆਂ, ਬਾਬਾਣੀਆਂ ਕਹਾਣੀਆਂ, ਪੁੱਤਰ ਸਪੁੱਤਰ ਕਰੇਨ ਦੇ ਮਹਾਂਵਾਕਾਂ ਅਨੁਸਾਰ ਮਹਾਰਾਜ ਦਾ ਜਸ ਕਰਕੇ ਆਪਣੇ ਮਿਲੇ ਹੋਏ ਮਨੁੱਖਾ ਜਨਮ ਨੂੰ ਸਫਲਿਆਂ ਬਣਾਉਂਦੇ ਨੇ। ਇੰਨੀਆਂ ਕੋ ਬੇਨਤੀਆਂ ਪ੍ਰਵਾਨ ਕਰਨੀਆਂ, ਸਮੇਂ ਦੀ ਸਮਾਪਤੀ ਹੈ, ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ। ਜੇ ਇਸ ਦੀਵੇ ਦੇ ਪਰਥਾਏ ਪ੍ਰਕਰਨ ਹੋਰ ਛੇੜਿਆ ਜਾਂਦਾ ਤੇ ਸ਼ਾਇਦ ਹੀ ਇਹ ਖਤਮ ਹੋ ਜਾਵੇ, ਕਿਉਂਕਿ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਇਸੇ ਪ੍ਰਕਾਸ਼ ਵਾਸਤੇ ਏਡਾ ਵੱਡਾ ਪ੍ਰਕਾਸ਼ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਦਾ ਕੀਤਾ ਹੈ। ਸੋ ਇੰਨੀਆਂ ਕੋ ਬੇਨਤੀਆਂ ਪ੍ਰਵਾਨ ਕਰਨੀਆਂ। ਇੱਕ ਬੇਨਤੀ ਮੈਂ ਜ਼ਰੂਰ ਕਰਾਂਗਾ, ਮੈਨੂੰ ਦੁੱਖ ਹੋਇਆ, ਅੱਜ ਖੁਸ਼ੀਆਂ ਦਾ ਤਿਉਹਾਰ ਸੀ, ਚਾਹੇ ਸਮਾਂ ਮਿਲੇ ਇੱਥੇ ਸੇਵਾ ਕਰਨ ਦਾ, ਚਾਹੇ ਨਾ ਮਿਲੇ, ਪਰ ਮੈਂ ਬੇਨਤੀ ਜ਼ਰੂਰ ਜਾਂਦੀ ਵਾਰ ਕਰ ਜਾਵਾਂਗਾ। ਇਹ ਸੰਗਤਾਂ ਨੇ ਵੀ ਅੱਗੇ ਤੋਂ ਗਿਆਨ ਰੱਖਣਾ ਕਿ ਮਨ ਦੇ ਅੰਦਰ ਦੁੱਖ ਹੁੰਦਾ ਕਿ ਜਿੱਥੇ ਗੁਰੂ ਘਰ ਦੀਆਂ ਪਰੰਪਰਾਵਾਂ ਦੇ ਅਨੁਸਾਰ ਔਰ ਸਤਿਗੁਰੂ ਮਹਾਰਾਜ ਸਾਹਿਬ ਜੀ ਦੀ ਬਣਾਈ ਹੋਈ ਮਰਿਆਦਾ ਦੇ ਅਨੁਸਾਰ, ਜੋ ਗੁਰੂ ਦਰਬਾਰ ਦੀ ਮਰਿਆਦਾ ਜੇ ਅਸੀਂ ਬਰਕਰਾਰ ਨਹੀਂ ਰੱਖ ਸਕਦੇ ਤੇ ਕੌਣ ਰੱਖ ਸਕਦਾ। ਭਾਵਾਂ ਸਾਡੇ ਕੋਲ ਇਸਲਾਮ ਧਰਮ ਦੇ ਵਿੱਚੋਂ ਜੋ ਪ੍ਰੇਮੀ ਆਏ ਨੇ ਉਹਨਾਂ ਦਾ ਹਾਰਦਿਕ ਸਵਾਗਤ ਹੈ, ਦਿਲੋਂ ਸਵਾਗਤ ਕੀਤਾ ਜਾਂਦਾ, ਪਰ ਉਹਨਾਂ ਦਾ ਕਸੂਰ ਕੋਈ ਨਹੀਂ। ਸਾਡੇ ਅੰਦਰ ਆਪਣੀ ਕਮੀ ਹੈ, ਜੇ ਇਹ ਗਿਰਾਵਟਾਂ ਅੱਜ ਤੱਕ ਨਾ ਆਈਆਂ ਹੁੰਦੀਆਂ ਤੇ ਸਾਨੂੰ ਅੱਜ ਤੱਕ ਇਹ ਦਿਨ ਦੇਖਣ ਨੂੰ ਨਾ ਮਿਲਦੇ। ਉਹ ਭਾਈਚਾਰੇ ਦੇ ਪ੍ਰੇਮੀ ਸਾਡੇ ਕੋਲ ਆਏ ਨੇ, ਸਾਡੇ ਪ੍ਰਬੰਧਕਾਂ ਦਾ ਕਸੂਰ ਹੈ ਕਿ ਉਹਨਾਂ ਨੂੰ ਇਹ ਸੋਝੀ ਨਹੀਂ ਕਰਾਈ ਗਈ, ਉਹਨਾਂ ਨੂੰ ਇਹ ਗਿਆਨ ਨਹੀਂ ਕਰਾਇਆ ਗਿਆ ਕਿ ਤੁਸੀਂ ਪਟਕੇ ਬੰਨ੍ਹ ਕੇ ਆਓ, ਟੋਪੀ ਪਾ ਕੇ ਗੁਰੂ ਦਰਬਾਰ ਦੇ ਵਿੱਚ ਆਉਣਾ ਕਲਗੀਧਰ ਸਤਿਗੁਰੂ ਪਾਤਸ਼ਾਹ ਮਹਾਰਾਜ ਵੱਲੋਂ ਸਖ਼ਤ ਮਨਾਹੀ ਹੈ। ਸੋ ਮੈਂ ਇਹ ਨਿਮਰਤਾ ਨਾਲ ਬੇਨਤੀ ਕਰਦਾ ਕਿ ਇਹ ਬੇਨਤੀ ਤੁਸੀਂ ਆਪ ਕਿਰਪਾ ਕਰਕੇ ਪ੍ਰਵਾਨ ਕਰਨੀ ਔਰ ਸਤਿਗੁਰੂ ਪਾਤਸ਼ਾਹ ਮਹਾਰਾਜ ਇਹ ਸੋਝੀ ਬਖਸ਼ਣ ਕਿ ਅੱਗੇ ਤੋਂ ਆਪ ਖਿਆਲ ਰੱਖੀਏ, ਜੇ ਪ੍ਰਬੰਧਕਾਂ ਵੱਲੋਂ ਢਿੱਲ ਹੈ ਤੇ ਸੰਗਤਾਂ ਤਤਬਰ ਤਿਆਰ ਰਹਿਣ ਕਿ ਇਸ ਪਾਸਿਓਂ ਸੋਝੀ ਕਰਾਈ ਜਾਵੇ ਕਿ ਗੁਰੂ ਦਰਬਾਰ ਵੱਲੋਂ ਕਲਗੀਧਰ ਸਤਿਗੁਰੂ ਮਹਾਰਾਜ ਵੱਲੋਂ ਇਹ ਸਖ਼ਤ ਮਨਾਹੀ ਹੈ ਕਿ ਟੋਪੀ ਪਾ ਕੇ ਕੋਈ ਵੀ ਦਰਬਾਰ ਵਿੱਚ ਨਹੀਂ ਜਾ ਸਕਦਾ। ਮੈਂ ਐਗਜ਼ਾਮਪਲ ਦੇ ਸਕਦਾ, ਓਸ਼ੋ ਦਰਬਾਰ ਸਾਹਿਬ ਦਰਸ਼ਨ ਕਰਨ ਗਿਆ ਸੀ, ਪ੍ਰਬੰਧਕਾਂ ਨੇ ਰੋਕ ਦਿੱਤਾ, ਬੇਸ਼ੱਕ ਦੁਨੀਆਂ ਦਾ ਬੜਾ ਵੱਡਾ ਫਿਲਾਸਫਰ ਹੈ, ਵਿਦਵਾਨ ਹੈ, ਪਰ ਤੂੰ ਟੋਪੀ ਪਾ ਕੇ ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ ਦੇ ਦਰਬਾਰ ਅੰਦਰ ਨਹੀਂ ਜਾ ਸਕਦਾ। ਓਸ਼ੋ ਨੇ ਕਿਹਾ ਮੈਂ ਟੋਪੀ ਪਾ ਕੇ ਜਾਣਾ, ਪ੍ਰਬੰਧਕਾਂ ਨੇ ਕਿਹਾ ਬਿਲਕੁਲ ਨਹੀਂ ਜਾਣ ਦੇਣਾ, ਤੂੰ ਪਟਕਾ ਬੰਨ ਲੈ, ਦਸਤਾਰ ਸਜਾ ਲੈ, ਕੁਝ ਕਰ ਲੈ, ਪਰ ਟੋਪੀ ਪਾ ਕੇ ਜਾਣੀ ਮਨਾਹੀ ਹੈ। ਓਸ਼ੋ ਨੇ ਦਰਸ਼ਨ ਨਹੀਂ ਕੀਤੇ, ਵਾਪਸ ਆ ਗਿਆ ਸੀ, ਪ੍ਰਬੰਧਕਾਂ ਨੇ ਜਾਣ ਨਹੀਂ ਸੀ ਦਿੱਤਾ। ਦੂਸਰੀ ਐਗਜ਼ਾਮਪਲ ਮੈਂ ਹੋਰ ਦੇ ਦਿੰਦਾ, ਅਲੀਜ਼ਾਬੇਥ ਗਈ ਸੀ ਉੱਥੇ ਦਰਸ਼ਨ ਕਰਨ ਵਾਸਤੇ, ਸਿੱਖਾਂ ਦੀ ਪ੍ਰੀਖਿਆ ਲੈ ਕੇ ਉਸਨੇ ਇੱਕ ਗੱਲ ਕਹਿ ਦਿੱਤੀ, ਕਹਿੰਦੀ ਮੈਂ ਜਰਾਬਾਂ ਪਾ ਕੇ ਜਾਣਾ, ਪ੍ਰਬੰਧਕਾਂ ਨੇ ਉੱਥੇ ਇੱਕ ਲਿਫਾਫੇ ਮਿਲਦੇ ਨੇ ਜਰਾਬਾਂ ਦੇ ਉੱਪਰ ਦੀ ਪਾਉਣ ਦੀ, ਉਹ ਪਵਾ ਕੇ ਭੇਜ ਦਿੱਤਾ। ਇੰਗਲੈਂਡ ਆ ਕੇ ਉਸਨੇ ਇਹ ਗੱਲ ਕਹਿ ਦਿੱਤੀ, ਕਹਿਣ ਲੱਗੀ ਮੈਂ ਤੇ ਸਿੱਖਾਂ ਦੀ ਸ਼ਰਧਾ ਦੇਖਣੀ ਸੀ ਕਿ ਅੱਜ ਤੱਕ ਉੱਥੇ ਚਰਨ ਗੰਗਾ ਤੋਂ ਪੈਰ ਧੋ ਕੇ ਜਾਂਦੇ ਨੇ, ਪਰ ਮੈਂ ਜਰਾਬਾਂ ਪਾ ਕੇ ਗਈ, ਮੇਰੀ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਅੱਗੇ ਇਹ ਭੁੱਲ ਹੈ, ਮੈਂ ਖਿਮਾ ਚਾਹੁੰਦੀ ਹਾਂ ਕਿ ਮੈਂ ਇਹ ਪਾ ਕੇ ਗਈ ਸੀ, ਪਰ ਸਿੱਖਾਂ ਦੇ ਅੰਦਰ ਉਹ ਤਕੜਾਈ ਨਹੀਂ ਹੈਗੀ। ਸੋ ਸਤਿਗੁਰੂ ਪਾਤਸ਼ਾਹ ਮਹਾਰਾਜ ਰਹਿਮਤ ਕਰਨ ਇਹ ਸਾਨੂੰ ਸੋਝੀ ਮਿਲੇ, ਸੰਗਤਾਂ ਵੀ ਇਸ ਗੱਲ ਦਾ ਜ਼ਰੂਰ ਖਿਆਲ ਰੱਖਣ, ਜੇ ਦਾਸਰਾ ਉਸ ਥਾਂ ਤੇ ਜ਼ਰੂਰ ਹੁੰਦਾ ਤੇ ਇਹ ਮੈਂ ਕਦੇ ਨਾ ਹੋਣ ਦਿੰਦਾ। ਸੋ ਮੈਂ ਵੀ ਆਪਣੇ ਆਪ ਨੂੰ ਆਪ ਦੇ ਵਿੱਚ ਹੀ ਸਮਝਦਾ, ਮੈਂ ਵੀ ਇਸ ਭੁੱਲ ਦੀ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਤੋਂ ਖਿਮਾ ਮੰਗਦਾ। ਸੋ ਇੰਨੀਆਂ ਕੋ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਫਤਿਹ ਦੀ ਸਾਂਝ ਬਣਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।